الحمد لله رب العالمين والصلاة والسلام على حبيبه محمد وآله وصحبه أجمعين. أعوذ بالله من الشيطان الرجيم. بسم الله الرحمن الرحيم. ربنا وابعث فيهم رسولا منهم يتلو عليهم آياتك ويعلمهم الكتاب والحكمة ويزكيهم إنك أنت العزيز الحكيم. اللهم سبحانك لا علم لنا إلا ما علمتنا إنك أنت العليم الحكيم. مولاي صل وسلم دائما أبدا على حبيبك من زانت به الرسل. پھر اسے دعا نو اگے جاری رکھیا سیدنا ابراہیم علیہ السلام نے اور دعا کی تھی، ربنا وابعث فیہم رسولا منہم، اے اللہ میری اس اولاد نو، میری اولاد جو اس جماعت نو جس نو تم اپنا فرما بردار رکھیں، پھر انہاں وچ ایک عظیم و شان رسول مبعوث فرما جیڑا انہاں تے تیری آیات تلاوت کرے اور انہاں نو کتاب دی اور حکمت دی تعلیم دے اور انہاں دا تزکیہ فرمائے. انک انت العزیز الحکیم، کے بے شک تو غالب اور حکمت والا. رسول اللہ صلی اللہ علیہ وآلہ وسلم نے اپنے فضائل مبارک کی دسیا کہ میں اپنے دادا ابراہیم دی دعا اور عیسیٰ علیہ السلام دی بشارت اور اپنی والدہ دی خواب حضور اکرم صلی اللہ علیہ وسلم دے بارے، آپ دی بعثت دے بارے سیدنا ابراہیم علیہ السلام نے جڑی دعا منگی. علماء حق لکھ دے کہ دعا بھی تقدیر ہے، جڑی دعا ہوندی ہے یہ بھی مقدر ہے، اللہ کریم دے علم وچ موجود ہے اور اللہ نے وہ اپنے پروگرام وچ رکھ دیتی ہے کہ میرا فلاں بندہ اے دعا کرے گا اس دے نتیجے چ اے ظاہر ہوئے گا. یہ بھی قدرت الہی دے مطابق، اس تو باہر نہیں. انہوں نے دل چ اللہ پاک نے وہ گل پا دیتی اور نور محمدی جڑا اسماعیل علیہ السلام دی پیشانی چ اللہ پاک نے رکھ دیتا ہے، انہوں نے دعا منگی، یا اللہ میری اولاد چو ایسا عظیم و شان رسول مبعوث فرما جڑا انہوں نے وچ ہوئے، یعنی میری اولاد چو ہوئے، اور تیرے بندیاں نو تیرے نال آشنا کر دے، تیریاں گلاں تیرے بندیاں نو سنائے، یتلو علیہم آیاتک، تیریاں گلاں تیری بندیاں نو، تیری مخلوق نو تیریاں گلاں سنائے اور انہاں نو کتاب دی اور حکمت دی تعلیم دے. کتاب اور حکمت یہ دو چیزاں. الکتاب قرآن کریم او وحی الہی جیڑی اللہ پاک نے جس دے الفاظ بھی رب العالمین دین اور جس دے مفاہیم بھی رب العالمین دین، جیڑے ساڑے کو بیان الدفین ایک قرآن کریم موجود ہے جیڑا نبی کریم صلی اللہ علیہ وآلہ وسلم نے تمام بذریعہ الہی وصول کیتا، کاتبان وحی کو آپ نے لکھوایا اور آپ دے حکم دے مطابق صلی اللہ علیہ وآلہ وسلم جس دی تدوین کیتی گئی، چونکہ بعض صورتاں دیاں بعض آیات بعد وچ نازل ہوئیاں، بعض آیات پہلے نازل ہوئیاں، بعض صورتاں مکین اور کچھ آیات مدینہ منورہ نازل ہوئیاں، بعض صورتاں مدنی لیکن انہاں وچ کچھ آیات جیڑیاں مکہ مکرمہ پہلے نازل ہو چکی ہیں. اس سارے دی تدوین بھی بحکم الہی بھی الہی دے مطابق خود نبی کریم صلی اللہ علیہ وسلم نے تدوین و ترتیب بھی اس دی آپ نے کروائی، اور آپ دی حیات مبارکہ دنیاوی حیات مبارکہ دے اندر قرآن کریم ترتیب نال مدون ہو کے کتاب الہی بن گئی. یہ ہے الکتاب. الحکمہ ساری دی ساری دانائی، جتھے الف لام آ جائے وہ معرفہ بن جاندا اور وہ ہوندا کہ ساری خوبی اس دے اندر آ گئی. ساری دی ساری حکمت کی ہے؟ کتاب اللہ دی او تفسیر جیڑی اللہ دے رسول نے فرمائی ہے، وہ ہے الحکمہ. یعلمہم الکتاب والحکمہ، انہاں نوں تیریاں گلاں سنائے اور پھر تیریاں گلاں دا مفہوم مراد الہی کی ہے اے انہاں تے واضح کرے اور بیان فرمائے. لہذا قرآن کریم دی او شرح او تشریح قابل قبول ہو سی جیڑی حضور صلی اللہ علیہ وآلہ وسلم نے فرمائی اور صحابہ کرام نو تعلیم کیتی آپ نے، صحابہ کرام رضوان اللہ علیہم اجمعین نے حضور اکرم صلی اللہ علیہ وآلہ وسلم نے سامنے اس تے عمل کیتا اور آپ نے اس نو قبولیت دی سند عطا فرمائی کہ تسا درست سمجھا اور اس دے مطابق ٹھیک عمل کیتا. لہذا یہ دعا فرمائی آپ نے کہ ایک عظیم شان رسول مبعوث فرما جڑا انہاں دے وچ ہووے انہاں نو تیریاں گلاں سنائے اور اس دا جڑا مقصد اور مفہوم ہے انہاں تے واضح کرے. وَيُزَكِّيهِمْ انہاں دا تزکیہ فرما دے, انہاں نو پاک اور صاف کر دے. تزکیہ تو مراد باطن دا, روح دا, ضمیر دا, دل دا تزکیہ. تزکیہ تو یہ مراد نہیں کہ انہاں نو نوا دوا کے نوے کپڑے سوا کے پوا دے صاف ستھرے ہو جان, بلکہ اس تزکیہ تو مراد ایسے لوگ تو بے شمار دنیا تے ہوندے جنہاں دا باطن اور ضمیر بڑے ہی آلودہ ہوں گا لیکن ظاہر بڑا انہاں دا خوش پوشاک اور بڑے قیمتی لباس اور بڑیاں بڑیاں کاراں اور بڑا چمک دمک ہوندی. یہ نہیں مراد, مراد یہ ہے کہ انہاں دے دل پاک ہو جان, انہاں دیاں روحاں پاک صاف ہو جان, انہاں دیاں سوچاں پاک صاف ہو جان, انہاں دے ضمیر پاک صاف ستھرے ہو جان. لفظ تزکیہ ہی ہے جس دا ترجمہ تصوف بندا. تزکیہ قرآن کریم دا لفظ ہے اور قرآن کریم دا جڑا ترجمہ غالباً پہلا ترجمہ جڑا وہ فارسی چ ہویا اور فارسی دا لفظ ہے تصوف, صفائے قلب, صفائے باطن, روحانی پاکیزگی, ایک تزکیہ دا ترجمہ لفظ تصوف. سو فرمائے انہاں دا تزکیہ کر دے. اور نبی کریم صلی اللہ علیہ وآلہ وسلم دیا برکات دو ہی طرح دیا, آپ صلی اللہ علیہ وسلم دے فیوزات پہ علی دو طرح دیں, تعلیمات نبوت جس دی بنیاد ہے قرآن کریم, یہ بھی سارا تعلیم ہے محمد رسول اللہ صلی اللہ علیہ وآلہ وسلم دی کہ کسے دوسرے بندے نے آپ تو علاوہ تو وہی الہی سنی نہیں, کوئی دوسرا گواہ نہیں, ساری وہی الہی حضور اکرم صلی اللہ علیہ وسلم نے وصول فرما کے ساری انسانیت واسطے آپ نے مدون فرما کے کتاب الہی بنا دیتی. یہ بھی فیض ہے آقا انعامدار صلی اللہ علیہ وسلم دا. پھر اس قرآن دی ساری تشریح اور تفصیل جیڑی حدیث شریف چ آ گئی, یہ حکمت ہے کہ جیڑی اس دی شرح آقا انعامدار صلی اللہ علیہ وسلم نے بیان فرما دیتی اس تے عمل کر کے دس دیتا. حضرت عائشہ صدیقہ رضی اللہ تعالی عنہا تو کسے عرض کیتا یا ام المومنین آپ صلی اللہ علیہ وسلم دے اخلاق عالی دے بارے کچھ ارشاد فرماؤ. آپ نے بڑا مختصر اور جامع ترین جواب ارشاد فرمایا, فرمایا کان خلقہ القرآن, آپ کے اخلاق عالی کو جاننا چاہتے ہو تو قرآن پڑھو, جو کچھ قرآن میں اوصاف موجود ہیں, جو خوبیاں قرآن بتاتا ہے, جن باتوں کو اللہ پسند فرماتا ہے وہی ساری آپ کے اخلاق عالیہ تھے, اور جن سے قرآن منع فرماتا ہے حضور بھی اس سے منع فرماتے. سو آپ دا عمل عملی قرآن ہے کہ قرآن بھی تفسیر ہے, آپ صلی اللہ علیہ وسلم دا عمل بھی قرآن بھی تفسیر ہے, آپ کی حدیث قرآن کریم دی تفسیر ہے, پھر صحابہ دا عمل حضور دے کولو سمجھ کے اس دے آپ صلی اللہ علیہ وسلم دے سامنے عمل کر کے اس دے, اور پھر حضور کولو سندے قبولیت لے کے صحابہ دا تعامل صحابہ جڑا, اے بھی تفسیر ہے قرآن کریم دی. اس دے وچ فروعی اختلافات ہیں, ہر آدمی دی سمجھ دی استعداد اپنی ہوندی, پھر ہر گل دے متعدد پہلو ہونے, اور صحابہ کرام دے وچ جڑے فروعی اختلافات ہیں وہ اسے نوعیت دے کہ فروعات اگر اختلاف ہے تو اس گل دے دو تین پہلو, وہ ہر ایک نے ایک ایک پہلو لے لے. اس واسطے حضور اکرم صلی اللہ علیہ وسلم نے فرمایا کہ اصحابی کا نجوم فبئیہ مقتدیتم اہتدیتم او کما قال رسول اللہ صلی اللہ علیہ وسلم, کہ میرے صحابہ جڑے اس ستارے نہیں مانندن جس طرح آسمان ہدایت کے ستارے ہوندے رہنمائی کردے, جس صحابی دا دامن نکلو گے وہ تانوں کامیابی تک لے جائے گا, تسی ہدایت پا جاؤ گے. حضور اکرم صلی اللہ علیہ وسلم دا ارشاد ہے کہ یہ وہ لوگ ہیں جنہاں دی تربیت خود حضور اکرم صلی اللہ علیہ وسلم نے فرمائی. تو فرمایا کہ تیرا وہ رسول تیریاں گلاں سنائے, انہاں دی تشریح اور انہاں دا سارا مفہوم انہاں نوں دسے, ਉਹਨਾਂ ਨੂੰ ਹਿਕਮਤ ਯਾਨੀ ਦਾਨਾਈ ਉਸਦੀ ਤਸ਼ਰੀਹ ਦੱਸੇ, ਵਯੋ ਜ਼ਕੀ ਔਰ ਉਹਨਾਂ ਦਾ ਤਜ਼ਕੀਆ ਕਰੇ। ਸੋ ਫਯੂਜ਼ਾਤ ਨਬੂਵਤ ਚੋਂ ਇੱਕ ਤੇ ਇਹ ਫੈਜ਼ ਹੋ ਗਿਆ ਤਾਲੀਮਾਤ ਨਬੂਵਤ, ਦੂਸਰਾ ਹੈ ਬਰਕਾਤ ਨਬੂਵਤ ਜਿਹੜਾ ਹਕੀਕੀ ਤਜ਼ਕੀਆ ਕਰਦਾ, ਤਾਲੀਮਾਤ ਮਾਲੂਮਾਤ ਵਿਚ ਇਜ਼ਾਫਾ ਕਰਦੀਆਂ, ਬੰਦੇ ਨੂੰ ਪਤਾ ਲੱਗਦਾ ਕਿ ਮੈਂ ਕੀ ਕਰਨਾ ਕੀ ਨਹੀਂ ਕਰਨਾ। ਹੁਣ ਇੱਕ ਹੋਰ ਜਜ਼ਬਾ ਆਉਂਦਾ ਜਿਹੜਾ ਉਹ ਜਿਹੜਾ ਕਰਨਾ ਉਸਦੇ ਕਰਨੇ ਤੇ ਉਭਾਰਦਾ, ਜਿਹੜਾ ਨਹੀਂ ਕਰਨਾ ਉਸਦੇ ਨਾ ਕਰਨੇ ਵਾਸਤੇ ਕੁਵਤ ਦਿੰਦਾ, ਉਸ ਤੋਂ ਰੋਕਦਾ, ਨਾ ਕਰਨੇ ਵਾਲਾ ਨਹੀਂ ਕਰਦਾ ਬੰਦਾ, ਕਰਨੇ ਵਾਲਾ ਕਰਦਾ। ਇਹ ਉਸਦੇ ਅੰਦਰ ਜਜ਼ਬਾ ਆਉਂਦਾ, ਇਹ ਜਿਹੜਾ ਅੰਦਰ ਦਾ ਜਜ਼ਬਾ ਜਿਹੜੀ ਦਿਲ ਦੀ ਕੈਫੀਅਤ, ਇਹ ਹੈ ਤਜ਼ਕੀਆ। ਨਬੀ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਤਜ਼ਕੀਆ ਕਿਸ ਤਰ੍ਹਾਂ ਫਰਮਾਉਂਦੇ, ਉਹਦੇ ਵਾਸਤੇ ਕੋਈ ਅਲੱਗ ਮਿਹਨਤ ਨਹੀਂ ਹੁੰਦੀ, ਕੋਈ ਚਿੱਲਾ ਕਸ਼ੀ ਨਹੀਂ ਹੁੰਦੀ, ਕੋਈ ਔਰਾਦੋ ਵਜ਼ਾਇਫ ਨਹੀਂ ਹੁੰਦੇ, ਬਲਕਿ ਇੱਕ ਨਜ਼ਰ ਦੀ ਗੱਲ ਸੀ। ਜਿਸ ਨੇ ਈਮਾਨ ਆਂਦਾ ਔਰ ਹਜ਼ੂਰ ਅਕਰਮ ਸੱਲਮ ਦੀ ਨਜ਼ਰ ਉਸ ਤੇ ਪੈ ਗਈ, ਉਸਦਾ ਤਜ਼ਕੀਆ ਹੋ ਗਿਆ, ਕੋਈ ਚੀਜ਼ ਸੀਨੇ ਅਕਦਸ ਚੋਂ ਮੁਨਕਸ ਹੋ ਕੇ ਉਸਦੇ ਦਿਲ ਚ ਟੁੱਟ ਜਾਂਦੀ, ਕੋਈ ਕੈਫੀਅਤ ਕਲਬ ਅਤਰ ਰਸੂਲ ਸੱਲਮ ਚੋਂ ਮੁਨਕਸ ਹੋ ਕੇ ਇਨਕਾਸੀ ਅਮਲ ਸੀ, ਇਸੇ ਨੂੰ ਤਵੱਜੋ ਜਾਂ ਇਸੇ ਨੂੰ ਅਲਕਾ ਦੇਣ ਕਿ ਉਹ ਉਸ ਤਰਫ ਮੁਤਵੱਜੇ। ਜਿਸ ਵੇਲੇ ਹਜ਼ੂਰ ਅਕਰਮ ਸੱਲਮ ਆਉਂਦੇ ਤਾਂ ਉਹ ਕੈਫੀਅਤ ਹਜ਼ੂਰ ਅਕਰਮ ਸੱਲਮ ਦੇ ਕਲਬ ਅਤਰ ਚੋਂ ਕਲਬ ਮੋਮਨ ਚ ਤੁਰ ਲੈਣੀ। ਹੁਣ ਅੱਗੇ ਇੱਕ ਮੋਮਨ ਦਾ ਜਿਹੜਾ ਕਲਬ ਹੈ, ਹਰ ਇੱਕ ਦਾ ਆਪਣਾ ਜ਼ਰਫ ਹੈ, ਜਿਤਨਾ ਕਿਸੇ ਦਾ ਜ਼ਰਫ ਹੈ ਇਤਨੀਆਂ ਉਸਨੇ ਉਹ ਬਰਕਾਤ ਉਸਨੂੰ ਨਸੀਬ ਹੋ ਗਈਆਂ। ਲੇਕਿਨ ਬਰਾਏ ਰਾਸਤ ਹਜ਼ੂਰ ਦੀ ਤਵੱਜੋ ਦਾ ਜਿਹੜਾ ਕਮ ਅਜ਼ ਕਮ ਥੋੜੇ ਤੋਂ ਥੋੜਾ ਜਿਹੜਾ ਅਸਰ ਹੈ, ਉਹ ਇਹ ਆ ਕਿ ਹਰ ਮੋਮਿਨ ਹਜ਼ੂਰ ਦੀ ਤਵੱਜੋ ਨਾਲ ਸ਼ਰਫ਼ ਸਾਹਬੀਅਤ ਤੇ ਸਰਫਰਾਜ਼ ਹੋ ਗਏ। ਮਰਦ, ਔਰਤ, ਬੱਚੇ, ਬੁੱਢੇ, ਆਲਿਮ, ਅਨਪੜ੍ਹ, ਅਮੀਰ, ਗਰੀਬ, ਇਹ ਕੋਈ ਕੈਦ ਨਹੀਂ। ਕੈਦ ਸਿਰਫ ਇਹ ਹੈ ਕਿ ਈਮਾਨ ਲੈ ਆਵੇ, ਜਿਹੜਾ ਈਮਾਨ ਲੈ ਆਇਆ ਔਰ ਹਜ਼ੂਰ ਦੀ ਨਿਗਾਹ ਅਥਰ ਚ ਆ ਗਿਆ, ਉਸਨੂੰ ਕਮ ਅਜ਼ ਕਮ ਜਿਹੜਾ ਫਾਇਦਾ ਪਹੁੰਚਿਆ ਉਹ ਸਾਹਬੀ ਹੋ ਗਿਆ। ਔਰ ਇਸੇ ਤਰ੍ਹਾਂ ਅਗਰ ਹਜ਼ੂਰ ਅਕਰਮ ਕਿਸੇ ਹੋਰੀ ਪਾਸੇ ਮੁਤਵਜਿਨ, ਲੇਕਿਨ ਉਸ ਮੋਮਿਨ ਦੀ ਨਿਗਾਹ ਹਜ਼ੂਰ ਦੇ ਵਜੂਦ ਦੇ ਬਾਵਜੂਦ ਤੇ ਪੈ ਗਈ, ਤੇ ਫਿਰ ਵੀ ਉਹ ਬਰਕਾਤ ਮੁਨਕਸ ਹੋ ਕੇ ਉਸਦੇ ਦਿਲ ਚਲੀਆਂ ਜਾਣਗੀਆਂ ਔਰ ਉਸਦੇ ਦਿਲ ਦਾ ਤਜ਼ਕੀਆ ਹੋ ਜਾਏਗਾ ਔਰ ਉਹ ਸਾਹਬੀ ਹੋ ਜਾਏਗਾ। ਸਾਹਬੀਅਤ ਅਸੀਂ ਸਮਝ ਨਹੀਂ ਸਕਦੇ, ਅਗਰ ਅਸੀਂ ਸਮਝਣਾ ਚਾਹੀਏ ਤੇ ਇੱਕ ਸਾਦਾ ਜਿਹੀ ਮਿਸਾਲ ਇਹ ਹੈ ਕਿ ਸਾਡੇ ਕੋਲ ਪੂਰੀ ਉਮਤ ਦੇ ਮਰਹੂਮਾਂ ਚ ਅਸੀਂ ਔਲੀਆ ਅੱਲਾਹ ਦਾ ਬਹੁਤ ਜ਼ਿਆਦਾ ਇਹਤਰਾਮ ਕਰਦੇ, ਉਹਨਾਂ ਦੀਆਂ ਜੁੱਤੀਆਂ ਦੀ ਵੀ ਇੱਜ਼ਤ ਕਰਨੇ ਆ, ਉਹਨਾਂ ਦੇ ਆਸਾਰ ਔਰ ਲਿਬਾਸ ਦੀ ਇੱਜ਼ਤ ਕਰਨੇ ਆ, ਉਹਨਾਂ ਦੇ ਨਾਂ ਇਹਤਰਾਮ ਨਾਲ ਲੈਣੇ ਆ, ਉਹਨਾਂ ਦੀਆਂ ਯਾਦਾਂ ਔਰ ਉਹਨਾਂ ਤੋਂ ਬਰਕਾਤ ਹਾਸਲ ਕਰਨੇ ਦੀ ਕੋਸ਼ਿਸ਼ ਕਰਨੇ ਆ। ਅਗਰ ਦੁਨੀਆਂ ਦੇ ਸਾਰੇ ਇਨਸਾਨ ਵੀ ਵਲੀ ਹੋ ਜਾਣ ਔਰ ਉਹ ਸਾਰੀ ਬਲਾਇਤ ਜਮ੍ਹਾਂ ਕੀਤੀ ਜਾਏ, ਬਹੁਤ ਬੜਾ ਮੀਨਾਰ ਬਣਾਇਆ ਜਾਏ, ਸਹਾਬੀ ਦੀ ਖਾਤੇ ਪਾਰ ਨੂੰ ਨਹੀਂ ਪਹੁੰਚਦੇ। ਅਜ਼ਮਤ ਸਹਾਬੀਅਤ ਕਿਤਨੀ ਬੁਲੰਦ, ਉਹ ਸਾਰੇ ਤੋਂ ਵੀ ਬੁਲੰਦ ਹੈ, ਬਹੁਤ ਉੱਚੇ ਹੈ। ਜਿੱਥੇ ਸਾਰੀਆਂ ਬਲਾਇਤਾਂ ਖਤਮ ਹੋ ਜਾਣਗੀਆਂ ਉੱਥੋਂ ਜਾ ਕੇ ਸਹਾਬੀਅਤ ਸ਼ੁਰੂ ਹੋਈ। ਹਰ ਮੋਮਿਨ ਨੂੰ ਜਿਹੜਾ ਤਜ਼ਕੀਆ ਨਸੀਬ ਹੋਇਆ, ਜਿਹੜਾ ਅਹਿਦੇ ਨਬਵੀ ਜਿਸ ਨੂੰ ਸੋਹਬਤ ਨਬਵੀ ਨਸੀਬ ਹੋ ਗਈ, ਜ਼ਿਆਰਤ ਨਬਵੀ ਨਸੀਬ ਹੋ ਗਈ, ਜਾਂ ਹਜ਼ੂਰ ਦੀ ਨਿਗਾਹ ਕਰਮ ਉਸ ਤੇ ਪੈ ਗਈ, ਉਹ ਸਾਹਬੀ ਹੋ ਗਿਆ। ਔਰ ਇਹ ਦੁਆ ਇਬਰਾਹੀਮੀ ਦੇ ਸਦਕੇ ਫਿਰ ਅੱਲਾਹ ਨੇ ਇਸ ਕਾਨੂੰਨ ਨੂੰ ਬਦਲ ਦਿੱਤਾ। ਦੁਆ ਇਬਰਾਹੀਮੀ ਤੇ ਇਹ ਸੀ ਕਿ ਉਹਨਾਂ ਤੇ ਤੇਰੀ ਆਯਾਤ ਤੇਰੀਆਂ ਗੱਲਾਂ ਉਹਨਾਂ ਨੂੰ ਸੁਣਾਏ, ਫਿਰ ਉਹਨਾਂ ਨੂੰ ਕਿਤਾਬੋ ਹਿਕਮਤ ਦੀ ਤਾਲੀਮ ਦੇਵੇ। ਅੱਲਾਹ ਨੇ ਤਾਲੀਮ ਕਿਤਾਬੋ ਹਿਕਮਤ ਤੋਂ ਪਹਿਲੇ ਤਜ਼ਕੀਏ ਨੂੰ ਰੱਖ ਦਿੱਤਾ। ਤਾਲੀਮ ਕਿਤਾਬ ਤੇ ਵੀ ਕੁਛ ਵਕਤ ਲੱਗਦਾ ਆ, ਉਸ ਦੀ ਤਫਸੀਰ ਵੀ ਕੁਛ ਵਕਤ ਚਾਹੀਦੀ, ਲੇਕਿਨ ਤਜ਼ਕੀਆ ਤਾਂ ਆਨੇ ਵਾਹਿਦ ਦੀ ਗੱਲ ਨਹੀਂ। ਔਰ ਫਿਰ ਤਜ਼ਕੀਆ ਜ਼ਰੂਰੀ ਹੈ ਆ ਕਿ ਤਾਲੀਮ ਕਿਤਾਬ ਔਰ ਤਾਲੀਮ ਹਿਕਮਤ ਨੂੰ ਦਿਲ ਵਿਚ ਜਗ੍ਹਾ ਮਿਲੇ, ਪਹਿਲੇ ਦਿਲ ਸਾਫ਼ ਹੋ ਜਾਏ, ਲੋਹੇ ਕਲਬ ਤੇ ਜੋ ਕੁਛ ਹੈ ਉਹ ਮਿਟ ਜਾਏ। ਔਰ ਇਹ ਇਸਲਾਮ ਦਾ ਮਤਲਬ, ਇਸਲਾਮ ਇਹ ਨਹੀਂ ਕਿ ਜੋ ਕੁਛ ਟਾਟ ਕਬਾੜ ਸਾਡੇ ਕੋਲ ਹੈ ਉਸ ਤੇ ਉੱਤੇ ਕੋਈ ਸਾਧੂ ਚਾਦਰ ਪਾ ਦਈਏ ਜਾਂ ਉਸ ਤੇ ਸਾਵਾ ਰੰਗ ਕਰ ਦਈਏ ਤੇ ਇਸਲਾਮੀ ਹੋ ਗਿਆ, ਇਹ ਨਹੀਂ। ਜਿਸ ਤਰ੍ਹਾਂ ਅਸੀਂ ਚਾਹੁੰਦੇ ਹਾਂ ਕਿ ਜੋ ਅਲਮ ਗਲਮ ਸਾਡੇ ਕੋਲ ਹੈ ਅਸੀਂ ਕੋਈ ਇੱਕ ਉੱਤੇ ਬਿੱਲ ਪੇਸ਼ ਕਰ ਦੇਈਏ ਅਸੈਂਬਲੀ ਚ, ਉਹ ਪਾਸ ਹੋ ਜਾਏ ਉਹ ਇਸਲਾਮੀ ਹੋ ਗਿਆ, ਇਹ ਨਹੀਂ ਇਸਲਾਮ। ਇਸਲਾਮ ਹੈ ਕਿ ਜੋ ਕੁਝ ਤੁਹਾਡੇ ਲੋਹੇ ਕਲਬ ਜੋ ਕੁਝ ਤੁਹਾਡੇ ਕੋਲ ਹੈ ਉਹ ਸਾਰੇ ਮਿਟਾ ਦਿਓ, ਸਾਫ਼ ਕਰ। ਹੋ ਉੱਥੇ ਅੱਲਾਹ ਅੱਲਾਹ ਦੇ ਰਸੂਲ ਦੇ ਕਵਾਨੀਨ ਲਿਖੋ, ਉਹਨਾਂ ਦੇ ਵਿੱਚ ਕੋਈ ਆਮੇਜ਼ਿਸ਼ ਨਾ ਹੋਵੇ, ਲੋਹੇ ਕਲਮ ਸਾਫ਼ ਹੋਵੇ। ਤਜ਼ਕੀਏ ਦਾ ਮਤਲਬ ਇਹ ਹੈ ਕਿ ਦਿਲ ਦੀ ਤਖਤੀ ਪਹਿਲੇ ਦੀ ਤਰ੍ਹਾਂ ਸਾਫ਼ ਹੋਵੇ, ਜਿਸ ਤਰ੍ਹਾਂ ਉਸ ਤੇ ਕੁਝ ਵੀ ਨਹੀਂ ਲਿਖਿਆ ਗਿਆ। ਦੇਖੋ ਦੁਨੀਆਂ ਦੇ ਜਿਤਨੇ ਫਲਸਫੇ ਹਯਾਤ ਹਨ, ਉਹਨਾਂ ਦੀ ਬੁਨਿਆਦ ਇਜਾਬੀ ਹੁੰਦੀ, ਯਾਨੀ ਉਹ ਆਦਿ ਸਾਡੀ ਗੱਲ ਮੰਨੋ ਜੋ ਅਸੀਂ ਕਹਿ ਰਹੇ ਹਾਂ, ਇਸ ਨੂੰ ਕਬੂਲ ਕਰੋ। ਇਸਲਾਮ ਆਦਾ ਨਹੀਂ, ਪਹਿਲੇ ਹਰ ਸ਼ਾਇਦ ਇਨਕਾਰ ਕਰੋ। ਇਸਲਾਮ ਇਨਕਾਰ ਤੋਂ ਸ਼ੁਰੂ ਹੁੰਦਾ, ਲਾ ਇਲਾਹਾ ਕੋਈ ਵੀ ਇਬਾਦਤ ਦੇ ਲਾਇਕ ਨਹੀਂ। ਪਹਿਲੇ ਲੋਹੇ ਕਲਮ ਨੂੰ ਸਾਫ਼ ਕਰ ਦਿਓ, ਉਸ ਤੇ ਕੋਈ ਸ਼ੈ ਨਾ ਹੋਵੇ, ਕੋਈ ਵੀ ਐਸਾ ਨਹੀਂ ਜਿਸ ਦੀ ਇਬਾਦਤ ਕੀਤੀ ਜਾਏ। ਉਹ ਬਿਲਕੁਲ ਜਿਹੜੇ ਚਟੀਅਲ ਸਾਫ਼ ਹੋ ਗਿਆ, ਉੱਥੇ ਲਿਖੋ ਇਲਾਹ ਨਹੀਂ ਸਿਵਾਏ ਅੱਲਾਹ ਦੇ, ਇੱਕ ਅੱਲਾਹ ਹੈ ਜਿਸ ਦੀ ਇਬਾਦਤ ਕੀਤੀ ਜਾਏ, ਕਿਸੇ ਤਰ੍ਹਾਂ ਦੀ ਉਸੇ ਕੋਈ ਆਮੇਜ਼ਿਸ਼ ਨਾ ਹੋਵੇ। ਇਸੇ ਤਰ੍ਹਾਂ ਇਸਲਾਮੀ ਜ਼ਾਬਤੇ ਹਯਾਤ ਜਾਂ ਇਸਲਾਮੀ ਕਵਾਨੀਨ ਤੋਂ ਵੀ ਮੁਰਾਦ ਇਹ ਹੈ ਕਿ ਸਾਰੇ ਜ਼ਾਬਤੇ ਅੱਲਾਹ ਅੱਲਾਹ ਦੇ ਰਸੂਲ ਦੀ ਮਨਸ਼ਾ ਦੇ ਫਰੇਮ ਵਰਕ ਦੇ ਅੰਦਰ, ਉਹਨਾਂ ਹਦੂਦ ਉਸ ਦਾਇਰੇ ਦੇ ਅੰਦਰ ਹੋਣ, ਜਿਹੜੀ ਵਸਤ ਹਜ਼ੂਰ ਨਬੀ ਕਰੀਮ ਨੇ ਦਿੱਤੀ, ਅੱਲਾਹ ਨੇ ਦਿੱਤੀ, ਉਸ ਵਸਤ ਦੇ ਅੰਦਰ ਰਹਿ ਕੇ ਤੁਸੀਂ ਮਸਾਇਲ ਨੂੰ ਹੱਲ ਕਰੋ, ਉਸ ਨੂੰ ਉਸ ਹੱਦ ਨੂੰ ਅਬੂਰ ਨਾ ਕਰੋ। ਆਪਣੀ ਪਸੰਦ ਦਾਖਲ ਕਰ ਦਿਓ, ਉਸ ਤੇ ਨਾ ਇਸਲਾਮ ਦਾ ਲਾ ਦਿਓ, ਇਹ ਦਰੁਸਤ ਨਹੀਂ। ਬੜੀ ਬੜੀ ਸਾਫ਼ ਜਿਹੀ ਗੱਲ ਹੈ। ਅੱਲਾਹ ਪਾਕ ਨੇ ਫਰਮਾਇਆ ਕਿ ਪਹਿਲੇ ਉਹਨਾਂ ਦਾ ਮੇਰੀ ਆਯਾਤ ਪੜੇਗਾ, ਜਿਹੜਾ ਈਮਾਨ ਲਿਆ ਉਹਦਾ ਤਜ਼ਕੀਆ ਹੋ ਜਾਏਗਾ, ਫਿਰ ਉਹਨਾਂ ਨੂੰ ਕਿਤਾਬ ਹਿਕਮਤ ਦੀ ਤਾਲੀਮ ਦਿੱਤੀ ਜਾਏਗੀ। ਤੋ ਇੱਥੇ ਇਰਸ਼ਾਦ ਹੈ ਕਿ ਉਹਨਾਂ ਦੇ ਤੇਰੀਆਂ ਗੱਲਾਂ ਉਹਨਾਂ ਨੂੰ ਸੁਣਾਏ ਔਰ ਉਹਨਾਂ ਨੂੰ ਕਿਤਾਬ ਦੀ ਤਾਲੀਮ ਦੇਵੇ ਤੇਰੀ ਦੀ, ਫਿਰ ਉਸਦੀ ਹਿਕਮਤ ਤਸ਼ਰੀਹ ਤਫਸੀਰ ਉਸਦੀ ਕਰੇ ਔਰ ਉਹਨਾਂ ਦੇ ਦਿਲਾਂ ਨੂੰ ਪਾਕ ਕਰ ਦੇ। ਇਨਾ ਕਾ ਅੰਤਲ ਅਜ਼ੀਜ਼ੁ ਹਕੀਮ, ਕਿ ਬੇਸ਼ੱਕ ਹੈ ਅੱਲਾਹ ਤੂੰ ਗਾਲਿਬ, ਤੂੰ ਕਰ ਸਕਦਾ, ਤੂੰ ਕਿਸੇ ਦਾ ਮੁਹਤਾਜ ਨਹੀਂ, ਤੂੰ ਕਿਸੇ ਦੇ ਮਸ਼ਵਰੇ ਦਾ ਮੁਹਤਾਜ ਨਹੀਂ, ਕਿਸੇ ਦੀ ਮਦਦ ਦਾ ਮੁਹਤਾਜ ਨਹੀਂ, ਤੂੰ ਹਰ ਚੀਜ਼ ਤੇ ਕਾਦਰ ਹੈ ਜੋ ਤੂੰ ਚਾਹੇ ਕਰ ਸਕਦਾ, ਔਰ ਫਿਰ ਤੂੰ ਹਕੀਮ ਹੈ ਯਾ ਅੱਲਾਹ, ਤੂੰ ਬਿਹਤਰ ਜਾਣਨਾ ਕਿ ਕਿਹੜਾ ਕੰਮ ਕਰਨਾ, ਕਿਸ ਤਰੀਕੇ ਨਾਲ ਕਰਨਾ, ਜੋ ਕਰਨਾ ਉਸ ਦੀ ਬਿਹਤਰ ਸੂਰਤ ਤੇਰੇ ਇਲਮ ਵਿੱਚ, ਤੂੰ ਬਿਹਤਰ ਜਾਣਨਾ, ਤੂੰ ਹਕੀਮ ਦਾ ਨਾ ਹੈ। ਮੇਰੀ ਇਹ ਦੁਆ ਕਬੂਲ ਫਰਮਾ। ਵਮੈ ਯਰਗਬ ਅਨ ਮਿਲਤ ਇਬਰਾਹੀਮ ਇਲਾ ਮਨ ਸਫਿਆ ਨਫਸਾ, ਉਹਨੇ ਐਸੀ ਖੂਬਸੂਰਤ ਗੱਲ ਹੈ, ਐਸੀ ਇਹ ਕੀਮਤੀ ਗੱਲ ਹੈ ਕਿ ਜਿਸ ਕਿਸੇ ਨੇ ਇਸ ਮਿਲਤ ਇਬਰਾਹੀਮੀ ਕਿਆ ਹੈ, ਹੱਕ ਦਾ ਇਤਬਾਹ ਔਰ ਬਾਤਲ ਤੋਂ ਇਜਤਨਾਬ ਹੈ ਮਿਲਤ ਇਬਰਾਹੀਮ। ਇਹ ਗੱਲ ਸਾਰੇ ਕੁਰਾਨ ਨੇ ਦੱਸੀ ਕਿ ਇਬਰਾਹੀਮ ਅਲੈਹਿ ਸਲਾਮ ਨੇ ਸਿਰਫ ਅੱਲਾਹ ਦੀ ਇਤਾਅਤ ਕੀਤੀ ਔਰ ਜੋ ਹੁਕਮ ਹੋਇਆ ਉਸਨੂੰ ਮਿਨੋ ਅਨ ਤਸਲੀਮ ਕੀਤਾ। ਇੱਥੇ ਮਿਲਤ ਇਬਰਾਹੀਮੀ ਤੋਂ ਮੁਰਾਦ ਹੋਏਗਾ ਕਿ ਉਹ ਜਜ਼ਬਾ ਕਬੂਲੀਅਤ, ਉਹ ਈਸਾਰ, ਉਹ ਕੁਰਬਾਨੀ ਔਰ ਉਹ ਤਰਜ਼ੇ ਅਮਲ ਔਰ ਉਹ ਖਲੂਸ ਨੀਅਤ, ਇਹ ਹੈ ਮਿਲਤ ਇਬਰਾਹੀਮੀ। ਫਰਮਾਇਆ ਵਮੈ ਯਰਗਬ ਅਨ ਮਿਲਤ ਇਬਰਾਹੀਮ ਇਲਾ ਮਨ ਸਫਿਆ ਨਫਸਾ, ਜਿਸ ਕਿਸੇ ਇਹ ਤਰਜ਼ੇ ਅਮਲ, ਇਹ ਖਲੂਸ ਨੀਅਤ, ਇਹ ਇਰਾਦੇ ਦੀ ਪਾਕੀਜ਼ਗੀ ਜਿਹੜੀ ਮਿਲਤ ਇਬਰਾਹੀਮੀ, ਜਿਸਨੇ ਇਹ ਛੋੜ ਦਿੱਤੀ, ਉਸਨੇ ਆਪ ਸਿਵਾਏ ਇਸਦੇ ਹੋਰ ਕੋਈ ਕਮਾਲ ਨਹੀਂ ਕੀਤਾ ਕਿ ਆਪਣੇ ਆਪ ਨੂੰ ਧੋਖਾ ਦਿੱਤਾ, ਖੁਦ ਫਰੇਬੀ ਕੀਤੀ, ਸਮਝਿਆ ਮੈਂ ਇਹ ਛੋੜ ਕੇ ਦੂਜੇ ਪਾਸੋਂ ਬਹੁਤ ਕੁਛ ਵਸੂਲ ਕਰ ਰਿਹਾ, ਹਾਲਾਂਕਿ ਦੂਜੇ ਪਾਸੇ ਸਿਵਾਏ ਅਜ਼ਾਬੇ ਇਲਾਹੀ ਦੇ ਕੁਛ ਵੀ ਨਹੀਂ, ਦੁਨੀਆਂ ਆਖਰ ਦੀਆਂ ਮੁਸੀਬਤਾਂ ਤੋਂ ਇਲਾਵਾ ਕੁਛ ਵੀ ਨਹੀਂ। ਤੇ ਫਰਮਾਇਆ ਜਿਸ ਕਿਸੇ ਇਹ ਜਜ਼ਬਾ ਛੋੜ ਦਿੱਤਾ, ਉਸਨੇ ਆਪਣੇ ਆਪ ਨਾਲ ਧੋਖਾ ਕੀਤਾ। ਵਲਕਦ ਇਸਤਫੈਨਾ ਹੋ ਫਿਰ ਦੁਨੀਆਂ, ਅਸਾਂ ਨੇ ਇਬਰਾਹੀਮ ਅਲੈਹਿ ਸਲਾਮ ਨੂੰ ਔਰ ਉਹਨਾਂ ਦੇ ਇਸ ਜਜ਼ਬੇ ਨੂੰ ਇਸ ਦੁਨੀਆਂ ਚ ਵੀ ਬਹੁਤ ਪਸੰਦ ਫਰਮਾਇਆ ਔਰ ਆਪਣੀ ਜਾਤ ਵਾਸਤੇ ਮੁੰਤਖਬ ਕਰ ਕੀਤਾ, ਚੁਣ ਕੀਤਾ, ਆਪਣੇ ਵਾਸਤੇ ਪਸੰਦ ਕਰ ਲਿਆ। ਵਾ ਇਨਹੂ ਫਿਲ ਆਖਿਰਤ ਲਮਿਨਅ ਸਾਲਿਹੀਨ, ਔਰ ਉਹ ਆਖਰਤ ਦੇ ਵਿੱਚ ਵੀ ਅੱਲਾਹ ਦੇ ਨੇਕ ਬੰਦਿਆਂ ਚ ਹੋਏਗਾ, ਅੱਲਾਹ ਦੇ ਪੁਰਬ ਦੇ ਜਿਹੜੇ ਹੱਕਦਾਰ ਹਨ ਉਹਨਾਂ ਬੰਦਿਆਂ ਚ ਹੋਏਗਾ, ਅੱਲਾਹ ਦੇ ਮਕਬੂਲਾਂ ਨੇ ਬਾਰਗਾਹ ਚ ਹੋਏਗਾ। ਇਬਰਾਹੀਮ ਅਲੈਹਿ ਸਲਾਮ ਨੇ ਜਿਹੜਾ ਤਰਜ਼ੇ ਅਮਲ, ਤਰਜ਼ੇ ਹਯਾਤ ਅਪਣਾਇਆ ਔਰ ਜਿਹੜਾ ਤਾਲੁਕ ਉਹਨਾਂ ਨੇ ਅੱਲਾਹ ਕਰੀਮ ਦੇ ਨਾਲ ਕਾਇਮ ਕੀਤਾ, ਔਰ ਜਿਸ ਤਰ੍ਹਾਂ ਕਮਾਲੇ ਅਤਾਤ ਦੇ ਨਾਲ ਕਮਾਲੇ ਇੱਜ਼ਤ ਨਿਆਜ਼ਮੰਦੀ ਹੈ, ਇਹ ਸਾਰਾ ਮਿਲਤ ਇਬਰਾਹੀਮੀ ਹੈ ਕਿ ਅਤਾਤ ਵੀ ਕਮਾਲ ਦੀ ਹੋਵੇ, ਖਲੂਸ ਵੀ ਕਮਾਲ ਦਾ ਹੋਵੇ ਔਰ ਉਸ ਦੇ ਨਾਲ عز و نیاز مندی بھی کمال دی ہوئے اور پھر دعا کیتی جا رہی ہوئے کہ یا اللہ میں اپنی طرف پورے خلوص نہ بھرپور کوشش کر رہا ہوں، اس کے باوجود تو مالک الملک ہے، میں بنی آدم انسان ہاں، اگر کوئی تیری شان دے لائق عمل نہیں ہویا، اگر کوئی عمل ایسا نہیں جڑا تیری پتہ، پھر اس دی کمی تو آپ پوری فرما. یعنی کمال یہ ہے کہ دوئے اولی العزم رسولن اور اللہ دے مقربن اور اللہ دی اطاعت دے وچ محنت اور جان فشانی کر رہے ہیں، قربانیاں دی تاریخ رقم کر دیتی، پھر بھی عجز و نیاز مندی غالب ہے اور خشیت الہی غالب ہے، اپنے عمل تے ناز نہیں، اللہ دی رحمت امیدوار. کجا اے ملت ابراہیمی اور کتے اسادا اسلام کہ اسی ٹوٹی بھجیاں چار نمازاں پڑھ لویت پھر ساڈے زوم چاہنا میں حاجی ہاں میں نمازی ہاں میں بڑا عالم ہاں میں بڑا مقرر ہاں میں بڑا کتاباں میں بڑیاں لکھیاں میں بڑی تبلیغ کیتی، اس واسطے میرا تو اللہ کریم جو میں آکھاں دنیا چینج ہی کری، یہ بالکل اسی کلیہ الٹ رہندا. اس واسطے اپنی اصلاح واسطے میں نے بھی اصلاح کرنی چاہیے اپنے آپ دی، اور تہنوں بھی سامعین کرام ان آیات مبارکہ نو ویکھ کے اپنے احوال نو سامنے رکھ کے اپنی اپنی سانو سارے نو اصلاح کرنی چاہیے، اور اصلاح دے عمل ایک دوسرے نال تعاون کرنا چاہیے، نیکی دی گل دوسرے نو دسنی چاہیے، نیک مشورہ دینا چاہیے، نیکی دی طرف بلانا چاہیے، لیکن اس دی محبت وچ بندے نال پہلے محبت کرو کہ اس دا نقصان نہ ہوئے، اس جذبے نال اسنو نیکی دی طرف بلاؤ تاکہ وہ اسنو قبول کرے، اور اگر اے ارادہ ہوئے کہ اے ہن میں استفتہ پا رہا ہوں تے میری گل من جائے گا تے میں بڑا بڑا ہو جاؤں گا چھوٹا ہو جائے گا، پھر اچھی گل بھی اگلے نے قبول نہیں کرنی. سو فرمایا یہ جڑا طرز عمل ابراہیم علیہ السلام دا، اس طرز عمل اللہ نو اتنا مقبول ہے کہ اس نے دنیا بھی اس نو چن لیا، پسند کر لیا اپنے واسطے، اور آخرت بھی اللہ دے مقبول بندے جو ہوں گے. وآخر دعوانا ان الحمدللہ رب العالمین.